ਭਾਵ ਜਦੋਂ ਕੀਰਤਨ ਕਰਦਿਆਂ ਕਰਦਿਆਂ ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ ਤੇ ਫਿਰ ਪਤਾ ਲੱਗ ਜਾਂਦਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਫਿਰ ਸਾਰੇ ਖਜ਼ਾਨੇ ਮਨ ਦੇ ਵਿੱਚ ਹੀ ਨਿਗਾਹ ਵਿੱਚ ਆ ਜਾਂਦੇ ਹਨ।
ਆਪ ਢੂੰਡਣ ਕਾਹੇ ਕਉ ਜਾਹੇ।
ਇਸ ਲਈ ਜਦੋਂ ਸਾਰੇ ਖਜ਼ਾਨੇ ਅੰਦਰੋਂ ਹੀ ਲੱਭ ਗਏ ਨੇ ਤੇ ਹੁਣ ਬਾਹਰ ਢੂੰਡਣ ਵਾਸਤੇ ਕਿਸ ਵਾਸਤੇ ਜਾਣਾ, ਭਾਵ ਹੁਣ ਬਾਹਰ ਕਿਧਰੇ ਹੋਰ ਜਾਣ ਦੀ ਲੋੜ ਹੀ ਨਹੀਂ ਰਹੀ ਹੈ।
ਪ੍ਰਭ ਆਪਣੇ ਜਬ ਭਏ ਦਿਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਆਪਣੇ ਪ੍ਰਭੂ ਜੀ ਸਾਡੇ ਤੇ ਦਿਆਲ ਹੋਏ, ਭਾਵ ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਇਆ।
ਪੂਰਨ ਹੋਈ ਸੇਵਕ ਘਾਲ।
ਜਿਹੜੀ ਸੇਵਕ ਦੀ ਕੀਤੀ ਹੋਈ ਘਾਲਣਾ ਸੀ ਉਹ ਸਾਰੀ ਸੰਪੂਰਨ ਹੋ ਗਈ, ਭਾਵ ਸਫਲ ਹੋ ਗਈ ਹੈ।
ਬੰਧਨ ਕਾਟ ਕੀਏ ਆਪਣੇ ਦਾਸ।
ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਸਾਡੇ ਸਾਰੇ ਬੰਧਨ ਕੱਟ ਗਏ। ਉਹ ਬੰਧਨ ਕਿਹੜੇ ਸਨ? ਉਹ ਮਾਇਆ ਦੇ ਬੰਧਨ ਸਨ, ਵਿਸ਼ੇ ਵਾਸ਼ਨਾ ਦੇ ਬੰਧਨ ਸਨ, ਕਰਤਾ ਭੋਗਤਾ ਦੇ ਬੰਧਨ ਸਨ। ਉਹ ਸਾਰੇ ਬੰਧਨ ਕੱਟ ਕੇ ਸਾਨੂੰ ਆਪਣੇ ਦਾਸ ਬਣਾ ਲਿਆ ਹੈ।
ਸਿਮਰ 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 ਗੁਣ ਤਾਸ।
ਤੇ ਅਸੀਂ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਤੇ ਰੋਮ ਰੋਮ ਕਰਕੇ ਉਸ ਨੂੰ ਚੇਤੇ ਕਰ ਰਹੇ ਹਾਂ।
ਏਕੋ ਮਨ ਏਕੋ ਸਭ ਠਾਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਵਿੱਚ ਵਸ ਰਿਹਾ ਹੈ, ਏਕੋ ਸਭ ਠਾਏ ਤੇ ਇੱਕੋ ਹੀ ਸਭ ਥਾਵਾਂ ਤੇ ਬਾਹਰ ਵੀ ਵਸ ਰਿਹਾ ਹੈ।
ਪੂਰਨ ਪੂਰ ਰਹੇ ਉਹ ਸਭ ਜਾਏ।
ਉਹ ਜਿਹੜਾ ਪੂਰਨ ਪ੍ਰਭੂ ਹੈ ਸਭ ਜਾਏ ਜਗ੍ਹਾ ਤੇ ਪਰਿਪੂਰਨ ਹੋ ਰਿਹਾ ਹੈ। ਉਹ ਵਾਹਿਗੁਰੂ ਪਹਿਲਾਂ ਹੀ ਪੂਰਨ ਹੈ, ਜਿਵੇਂ ਆਕਾਸ਼ ਐਨ ਪੂਰਨ ਤੱਤ ਹੈ, ਸਭ ਥਾਵਾਂ ਤੇ ਵਸ ਰਿਹਾ ਹੈ, ਇਉਂ ਅਕਾਲ ਪੁਰਖ ਵਾਹਿਗੁਰੂ ਚਿਦਾ ਆਕਾਸ਼ ਹੈ ਤੇ ਪੂਰਨ ਹੈ ਤੇ ਸਭ ਜਗ੍ਹਾ ਪਰਿਪੂਰਨ ਹੋ ਰਿਹਾ ਹੈ।
ਗੁਰਪੂਰ ਹੈ ਸਭ ਭਰਮ ਚੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਨੇ ਸਾਡਾ ਭਰਮ ਚੁਕਾ ਦਿੱਤਾ ਹੈ।
ਹਰ ਸਿਮਰਤ ਨਾਨਕ ਸੁਖ ਪਾਇਆ।
ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਪਰਮ ਸੁਖ ਪ੍ਰਾਪਤ ਕਰ ਲਿਆ ਹੈ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਅਗਲੇ ਮੂਹੇ ਸੇ ਪਾਛੈ ਪਰੇ।
ਲਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੀ ਕਰੀਏ, ਮਾਇਆ ਦਾ ਮੋਹ ਹੀ ਐਸਾ ਹੈ, ਇਸ ਤੋਂ ਛੁੱਟਣਾ ਬਹੁਤ ਔਖਾ ਹੈ, ਆਪ ਕਿਰਪਾ ਕਰੋ, ਜਿਸ ਕਰਕੇ ਮਾਇਆ ਤੋਂ ਵੈਰਾਗ ਪੈਦਾ ਹੋਵੇ ਐਸਾ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ, ਉਹ ਬੇਲਾ ਕਸ ਚੀਤ ਨ ਆਵੇ, ਬਿਨਸ ਜਾਏ ਤਾਹੂੰ ਲਪਟਾਵੇ। ਉਹ ਜਿਹੜਾ ਸਮਾਂ ਹੈ, ਭਾਵ ਮੌਤ ਦਾ ਦਿਨ, ਅੰਨ ਦਾ ਸਮਾਂ, ਉਹ ਵੇਲਾ ਕਸ ਚੀਤ ਨ ਆਵੇ, ਉਹ ਤੇ ਜਰਾ ਜਿੰਨਾ ਵੀ ਸਾਨੂੰ ਚੇਤੇ ਨਹੀਂ ਆਉਂਦਾ, ਮਰਨਾ ਸਾਰਿਆਂ ਨੂੰ ਭੁੱਲਾ ਹੋਇਆ ਹੈ। ਬਿਨਸ ਜਾਏ ਜਿਹੜੀਆਂ ਚੀਜ਼ਾਂ ਨੇ ਨਾਸ ਹੋ ਜਾਣਾ ਹੈ, ਚਾਹੇ ਕੋਈ ਪਦਾਰਥ ਹੈ, ਚਾਹੇ ਕਾਰੋਬਾਰ ਹੈ, ਚਾਹੇ ਕੋਈ ਵੀ ਚੀਜ਼ ਹੈ, ਸਭ ਚੀਜ਼ ਨਾਸ਼ਵੰਤ ਹੈ। ਸਤਿਗੁਰੂ ਕਹਿੰਦੇ ਨੇ ਉਹ ਵੇਲਾ ਆਉਂਦਾ ਸਾਨੂੰ ਕਿਸੇ ਨੂੰ ਵੀ ਚੇਤੇ ਨਹੀਂ ਆਉਂਦਾ। ਜਿਹੜੀਆਂ ਚੀਜ਼ਾਂ ਨਾਸ ਹੁੰਦੀਆਂ ਨੇ ਤੇ ਜਿਨ੍ਹਾਂ ਨੇ ਨਾਸ ਹੋ ਜਾਣਾ, ਜਿਨ੍ਹਾਂ ਨੂੰ ਛੱਡ ਕੇ ਚਲੇ ਜਾਣਾ ਹੈ, ਤਾਹੂੰ ਲਪਟਾਵੇ, ਉਹਦੇ ਵਿੱਚ ਸਾਡਾ ਮਨ ਲੰਪਟ ਹੋ ਰਿਹਾ ਹੈ, ਉਹਨਾਂ ਵਿੱਚ ਸਾਡਾ ਮਨ ਖੱਚਤ ਹੋ ਰਿਹਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਹਾਲਤ ਦੱਸਦੇ ਨੇ, ਅਗਲੇ ਮੋਏ ਸੇ ਪਾਛੈ ਪਰੇ। ਜਿਹੜੇ ਅਗਲੇ ਦਾ ਅਰਥ ਹੈ, ਜਿਹੜੇ ਸਾਡੇ ਪਹਿਲੇ ਵੱਡੇ ਵਡੇਰੇ ਸਨ, ਉਹ ਭਾਈ ਮਾਇਕੀ ਧੰਦੇ ਜੰਜਾਲ ਕਰਦਿਆਂ ਹੋਇਆਂ ਮਰ ਗਏ। ਸਾਡੇ ਜਿਹੜੇ ਕੋਈ ਬਜ਼ੁਰਗ ਸਨ, ਵੱਡੇ ਵਡੇਰੇ ਸਨ, ਪਿਤਾ ਪਿਤਾਮਾ ਸਨ, ਉਹ ਆਪਣੇ ਕੰਮ ਕਾਰ ਕਰਦਿਆਂ ਹੋਇਆਂ ਮਰ ਗਏ ਸੇ ਪਾਛੈ ਪਰੇ। ਉਹ ਹੁਣ ਪਿੱਛੇ ਪੈ ਗਏ ਨੇ, ਭਾਵ ਅਸੀਂ ਉਹਨਾਂ ਨੂੰ ਭੁੱਲ ਗਏ ਹਾਂ। ਸਾਡੇ ਵੱਡੇ ਵਡੇਰਿਆਂ ਨੇ ਸਾਡੇ ਲਈ ਕੀ ਕੁਛ ਕੀਤਾ ਹੈ, ਥੋੜ੍ਹਾ ਸਮਾਂ ਹੀ ਅਸੀਂ ਯਾਦ ਰੱਖਦੇ ਹਾਂ। ਮੇਰਾ ਖਿਆਲ ਹੈ ਕਿਸੇ ਨੂੰ ਆਪਣੇ ਦਾਦੇ ਪੜਦਾਦੇ ਤੱਕ ਹੀ ਨਾਮ ਯਾਦ ਰਹਿੰਦਾ, ਉਸ ਤੋਂ ਬਾਅਦ ਭੁੱਲ ਜਾਂਦਾ ਵੀ ਉਦੋਂ ਪਹਿਲਾਂ ਕੌਣ ਸੀ। ਇਸੇ ਲਈ ਹਜ਼ੂਰ ਕਹਿੰਦੇ ਨੇ ਅਗਲੇ ਮੋਏ, ਜਿਹੜੇ ਅਗਲੇ ਦਾ ਅਰਥ ਹੈ ਜਿਹੜੇ ਪਹਿਲੇ ਸਾਡੇ ਵੱਡੇ ਵਡੇਰੇ ਬਜ਼ੁਰਗ ਹੋਏ ਨੇ, ਉਹ ਮਰ ਗਏ ਨੇ ਸੇ ਪਾਛੈ ਪਰੇ। ਹੁਣ ਉਹ ਪਿੱਛੇ ਹੀ ਪੈ ਗਏ, ਭਾਵ ਅਸੀਂ ਉਹਨਾਂ ਨੂੰ ਪਿੱਛੇ ਛੱਡ ਦਿੱਤਾ, ਭੁੱਲ ਗਏ ਹਾਂ।
ਜੋ ਉਭਰੇ ਸੇ ਬੰਦ ਲੱਕ ਖਰੇ।
ਤੇ ਜਿਹੜੇ ਹੁਣ ਬਚੇ ਨੇ ਮਰਨ ਤੋਂ, ਉਹ ਲੱਕ ਬੰਨ ਕੇ ਖੜੇ ਹੋ ਗਏ ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਇੱਛਾ ਕੀ ਹੈ, ਇਰਾਦਾ ਕੀ ਹੈ।
ਜਿਹ ਧੰਦੇ ਮੈਂ ਓਏ ਲਪਟਾਏ,
ਲੋ ਜਿਹੜੇ ਧੰਦਿਆਂ ਦੇ ਵਿੱਚ ਸਾਡੇ ਵੱਡੇ ਵਡੇਰੇ ਲੰਪਟ ਰਹੇ ਸਨ, ਭਾਵ ਉਹਨਾਂ ਨੇ ਦੁਨਿਆਵੀ ਕਾਰ ਵਿਹਾਰ ਧੰਦੇ ਦਿਨ ਰਾਤ ਕੀਤੇ ਸਨ,
ਉਨ ਤੇ ਦੁੱਗਣ ਦਿੜੀ ਉਨ ਮਾਏ,
ਜਿਹੜੇ ਪਿੱਛੇ ਬਚ ਗਏ ਨੇ ਉਹਨਾਂ ਨੇ ਆਪਣੇ ਵੱਡੇ ਵਡੇਰਿਆਂ ਦੇ ਨਾਲੋਂ ਦੁੱਗਣੀ ਮਾਇਆ ਦਿੜੀ ਦਾ ਅਰਥ ਹੈ ਇਕੱਠੀ ਕੀਤੀ। ਇਹਦਾ ਮਤਲਬ ਇਹ ਹੈ ਜਿਹੜੇ ਸਾਡੇ ਵੱਡੇ ਵਡੇਰੇ ਸਨ ਉਹਨਾਂ ਨੇ ਵੀ ਮਿਹਨਤ ਕੀਤੀ, ਪਰ ਜਿਹੜੇ ਅਸੀਂ ਬਚ ਗਏ ਹਾਂ ਅਸੀਂ ਉਹਨਾਂ ਨੂੰ ਵੀ ਮਾਤ ਪਾਈ ਜਾ ਰਹੇ ਹਾਂ, ਅਸੀਂ ਉਹਨਾਂ ਦੇ ਨਾਲੋਂ ਵੀ ਵੱਧ ਧੰਦਿਆਂ ਦੇ ਵਿੱਚ ਖਚਤ ਹਾਂ ਤੇ ਉਹਨਾਂ ਦੇ ਨਾਲੋਂ ਦੁੱਗਣੀ ਮਾਇਆ ਇਕੱਠੀ ਕਰ ਲਈ ਆ, ਹਾਲੇ ਵੀ ਰੱਜ ਨਹੀਂ ਆਉਂਦਾ।
ਉਹ ਬੇਲਾ ਕਛ ਚੀਤ ਨਾ ਆਵੇ, ਬਿਨਸ ਜਾਏ ਤਾਹੂ ਲਪਟਾਵੇ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਮਰਨ ਦਾ ਵੇਲਾ ਹੈ ਉਹ ਸਾਨੂੰ ਜਰਾ ਜਿੰਨਾ ਵੀ ਚੇਤੇ ਨਹੀਂ ਆਉਂਦਾ, ਤੇ ਜਿਹੜੀਆਂ ਚੀਜ਼ਾਂ ਨੇ ਨਾਸ ਹੋ ਜਾਣਾ ਹੈ ਉਹਨਾਂ ਵਿੱਚ ਸਾਡਾ ਮਨ ਖਚਤ ਹੋ ਰਿਹਾ ਹੈ, ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ।
ਆਸਾ ਬੰਦੀ ਮੂਰਖ ਦੇ,
ਇਹ ਭਾਈ ਜਿਹੜਾ ਮੂਰਖ ਜੀਵ ਹੈ ਇਹਦੀ ਦੇਹ ਆਸਾ ਦੇ ਵਿੱਚ ਬੱਝੀ ਹੋਈ ਹੈ, ਭਾਵ ਕੋਈ ਵੀ ਮਨੁੱਖ ਹੈ ਕੋਈ ਨਾ ਕੋਈ ਆਸ ਲੈ ਕੇ ਜੀ ਰਿਹਾ ਹੈ।
ਕਾਮ ਕ੍ਰੋਧ ਲਪਟਿਓ ਅਸਨੇਹ,
ਫਿਰ ਜਿਹੜਾ ਮੂਰਖ ਜੀਵ ਹੈ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਵਿੱਚ, ਤੇ ਸਨੇਹ ਦਾ ਅਰਥ ਹੈ ਮੋਹ ਦੇ ਵਿੱਚ, ਪਰਿਵਾਰ ਦੇ ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਰਿਹਾ ਹੈ।
ਸ੍ਰੀ ਉਪਰ ਠਾਡੋ ਧਰਮ ਰਾਜ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਧਰਮ ਰਾਜ ਜਿਹੜਾ ਜਮ ਰਾਜ ਹੈ ਉਹ ਸਾਡੇ ਸਾਰਿਆਂ ਦੇ ਸਿਰ ਉੱਤੇ ਖਲੋਤਾ ਹੈ।
ਮੀਠੀ ਕਰ ਕਰ ਵਿਖਿਆ ਖਾਏ,
ਧਰਮਰਾਜ ਨੇ ਸਾਡੇ ਪਾਸੋਂ ਕਰਮਾਂ ਦਾ ਹਿਸਾਬ ਕਿਤਾਬ ਲੈਣਾ, ਉਹ ਸਾਡੇ ਸਿਰ ਤੇ ਖੜਾ ਹੈ। ਮਿੱਠੀ ਕਰ ਕਰ ਵਿਖਿਆ ਖਾਏ, ਪਰ ਫਿਰ ਵੀ ਅਸੀਂ ਉਸ ਪਾਸੇ ਵੱਲ ਧਿਆਨ ਨਹੀਂ ਦਿੰਦੇ। ਇਸ ਵਿਖਿਆ ਦਾ ਅਰਥ ਹੈ ਮਾਇਆ ਦੀ ਜ਼ਹਿਰ ਨੂੰ, ਵਿਸ਼ਿਆਂ ਦੀ ਜ਼ਹਿਰ ਨੂੰ ਮਿੱਠੀ ਸਮਝ ਸਮਝ ਕੇ ਇਹਨੂੰ ਖਾਈ ਤੁਰੇ ਜਾਂਦੇ ਹਾਂ।
ਹਉ ਬੰਦੋ ਹਉ ਸਾਧੋ ਬੈਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੇਖ ਲਓ ਮਨੁੱਖ ਅਹੰਕਾਰ ਦੇ ਵਿੱਚ ਕੀ ਕੁਛ ਕਰਦਾ ਹੈ। ਕਹਿੰਦਾ ਮੈਂ ਬੰਨ ਲਵਾਂਗਾ ਆਪਣੇ ਦੁਸ਼ਮਣਾਂ ਨੂੰ, ਕਹਿ ਮੈਂ ਆਪਣੇ ਦੁਸ਼ਮਣਾਂ ਨੂੰ ਕਾਬੂ ਕਰਾਂਗਾ, ਉਹਨਾਂ ਨੂੰ ਬੰਨ ਲਵਾਂਗਾ। ਹਉ ਸਾਧੋ ਬੈਰ, ਮੈਂ ਉਹਨਾਂ ਦੇ ਪਾਸੋਂ ਆਪਣਾ ਵੈਰ ਸਾਧਾਂਗਾ, ਬਦਲਾ ਲਵਾਂਗਾ।
ਹਮਰੀ ਭੂਮ ਕੌਣ ਘਾਲੇ ਪੈਰ,
ਫਿਰ ਜੱਟਾਂ ਦੇ ਵੱਟ ਬੰਨਿਆਂ ਪਿੱਛੇ ਝਗੜੇ ਹੁੰਦੇ ਨੇ, ਉਹ ਕਹਿੰਦੇ ਦੱਸੋ ਆਹ ਮੇਰੀ ਜ਼ਮੀਨ ਹੈ, ਮੇਰੀ ਧਰਤੀ ਹੈ, ਮੇਰੀ ਪ੍ਰਾਪਰਟੀ, ਇਹਦੇ ਵਿੱਚ ਕੌਣ ਪੈਰ ਪਾ ਸਕਦਾ ਹੈ, ਕੋਈ ਮੇਰੀ ਧਰਤੀ 'ਤੇ ਪੈਰ ਨਹੀਂ ਰੱਖ ਸਕਦਾ। ਹਾਲਾਂਕਿ ਇਸ ਧਰਤੀ ਦੇ ਪਤਾ ਨਹੀਂ ਕਿੰਨੇ ਮਾਲਕ ਹੋ ਕੇ ਚਲੇ ਗਏ ਨੇ। ਬਾਬਾ ਫਰੀਦ ਜੀ ਦੀ ਬਾਣੀ ਹਰ ਵੇਲੇ ਯਾਦ ਰੱਖਿਆ ਕਰੋ, ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਤ ਆਸਨ ਹਾਂ ਬੈਠੇ ਕੀਤੇ ਬੈਸ ਗਿਆ। ਆ ਜਿਹੜੇ ਘਰਾਂ ਦੇ ਵਿੱਚ ਜਿਨ੍ਹਾਂ ਧਰਤੀਆਂ 'ਤੇ ਮੇਰ ਕਰਕੇ ਅਸੀਂ ਬੈਠੇ ਹਾਂ, ਪਤਾ ਨਹੀਂ ਪਹਿਲਾਂ ਕਿੰਨੇ ਮੇਰ ਕਰਕੇ ਚਲੇ ਗਏ ਨੇ, ਪਰ ਇਹ ਮਨੁੱਖ ਐਸਾ ਹੰਕਾਰੀ ਹੈ, ਇਹਨੂੰ ਰੱਬ ਵੀ ਭੁੱਲਿਆ ਹੋਇਆ ਹੈ। ਕਹਿੰਦਾ ਇਹ ਧਰਤੀ ਮੇਰੀ ਹੈ, ਇਹ ਜਗੀਰ ਮੇਰੀ ਹੈ, ਇਹਦੇ ਵਿੱਚ ਹੋਰ ਦੂਜਾ ਕੌਣ ਪੈਰ ਰੱਖ ਸਕਦਾ ਹੈ।
ਹਉ ਪੰਡਤ ਹਉ ਚਤੁਰ ਸਿਆਣਾ,
ਕਈ ਰੂਪਾਂ ਵਿੱਚ ਮਨੁੱਖ ਦੇ ਅੰਦਰ ਹੰਕਾਰ ਬੋਲਦਾ ਹੈ। ਕਹਿੰਦਾ ਮੈਂ ਪੰਡਤ ਵਿਦਵਾਨ ਹਾਂ, ਮੇਰੇ ਵਰਗਾ ਹੋਰ ਕੋਈ ਸਿਆਣਾ ਨਹੀਂ ਹੈ, ਤੇ ਮੈਂ ਬੜਾ ਚਤਰ ਹਾਂ, ਬੜਾ ਸਿਆਣਾ ਹਾਂ।
ਕਰਨਾ ਹਾਰ ਨਾ ਬੁਝੈ ਬੇਗਾਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਮਨੁੱਖ ਹੈ ਉਸ ਕਰਨ ਹਾਰ, ਉਸ ਪਰਮ ਪਿਤਾ ਪਰਮਾਤਮਾ ਜਿਸਨੇ ਇਹਨੂੰ ਪੈਦਾ ਵੀ ਕੀਤਾ ਤੇ ਸਭ ਕੁਛ ਦਿੱਤਾ ਹੋਇਆ, ਉਹਨੂੰ ਇਹ ਕੁਝ ਵੀ ਨਹੀਂ ਸਮਝਦਾ। ਬੇਗਾਨਾ ਦਾ ਅਰਥ ਹੈ ਇਹ ਬੇਗਾਨਾ ਬਣਿਆ ਹੋਇਆ, ਉਸ ਰੱਬ ਦਾ ਨਹੀਂ ਬਣਿਆ, ਕੋਈ ਕਿਸੇ ਦਾ ਕੋਈ ਕਿਸੇ ਦਾ ਬਣਿਆ ਫਿਰਦਾ ਹੈ।
ਆਪਣੀ ਗਤ ਮੇ ਤੇ ਆਪੇ ਜਾਣੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਅਕਾਲ ਪੁਰਖ ਹੈ ਆਪਣੀ ਗਤ ਮਿਤ ਨੂੰ, ਆਪਣੀ ਪ੍ਰਾਪਤੀ ਦੀ ਮਿਤ ਮਰਯਾਦਾ ਨੂੰ ਉਹ ਆਪ ਹੀ ਜਾਣਦਾ ਹੈ।
ਕਿਆ ਕੋ ਕਹੈ ਕਿਆ ਆਖ ਵਖਾਨਾ,
ਹੋਰ ਕੋਈ ਉਹਦੇ ਬਾਰੇ ਕੀ ਆਖ ਸਕਦਾ ਹੈ, ਕਿਆ ਕੋ ਕਹੈ ਕੀ ਕੋਈ ਆਖ ਸਕਦਾ ਹੈ, ਤੇ ਕਿਆ ਆਖ ਵਖਾਨਾ ਤੇ ਕੀ ਕੋਈ ਉਹਦੇ ਬਾਰੇ ਕੋਈ ਵਖਿਆਨ ਕਰਕੇ ਵਿਆਖਿਆ ਕਰਕੇ ਸਮਝਾ ਸਕਦਾ ਹੈ।
ਜਿਤ ਜਿਤ ਲਾਵੇ ਹੈ ਤਿਤ ਤਿਤ ਲਗਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਜਿਸ ਪਾਸੇ ਵਾਹਿਗੁਰੂ ਨੇ ਜੀਵਾਂ ਨੂੰ ਲਾਇਆ ਹੋਇਆ ਉਸੇ ਪਾਸੇ ਲੱਗੇ ਹੋਏ ਨੇ, ਤੇ ਅੱਗੇ ਲਈ ਵੀ ਉਹਨਾਂ ਨੇ ਲੱਗਣਾ ਹੈ।
ਆਪਣਾ ਭਲਾ ਸਭ ਕਾਹੂ ਮੰਗਣਾ,
ਜਿੰਨੇ ਵੀ ਜੀਵ ਨੇ ਉਹ ਸਾਰੇ ਆਪੋ ਆਪਣਾ ਭਲਾ ਹੀ ਮੰਗਦੇ ਨੇ, ਪਰ ਦੂਸਰੇ ਦਾ ਭਲਾ ਕੋਈ ਘੱਟ ਹੀ ਮੰਗਦਾ। ਹਰ ਆਦਮੀ ਚਾਹੁੰਦਾ ਮੇਰੀ ਚੜ੍ਹਦੀ ਕਲਾ ਹੋਵੇ, ਮੇਰਾ ਬੋਲ ਬਾਲਾ ਹੋਵੇ, ਮੇਰੀ ਸਾਰੇ ਥਾਵਾਂ ਤੇ ਪ੍ਰਸਿੱਧੀ ਹੋਵੇ। ਆਪਣਾ ਹੀ ਭਲਾ ਹਰ ਕੋਈ ਮੰਗ ਰਿਹਾ ਹੈ।
ਸਭ ਕੁਛ ਤੇਰਾ ਤੂੰ ਕਰਨਾ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ। ਹੇ ਵਾਹਿਗੁਰੂ ਜੀ, ਸਭ ਕੁਛ ਤਾਂ ਤੇਰਾ ਹੈ, ਇਹ ਮਨੁੱਖ ਤਾਂ ਐਵੇਂ ਝੂਠੀ ਮੇਰ ਕਰੀ ਬੈਠਾ ਹੈ, ਤੇ ਤੂੰ ਸਭ ਕੁਝ ਕਰਨ ਵਾਲਾ ਹੈ,
ਅੰਤ ਨਾਹੀਂ ਕਿਛ ਪਾਰਾ ਵਾਰ।
ਇਹ ਵਾਹਿਗੁਰੂ ਜੀ, ਤੁਹਾਡੇ ਔਰ ਵਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਕਿੱਥੋਂ ਵਾਹਿਗੁਰੂ ਸ਼ੁਰੂ ਹੁੰਦਾ ਹੈ, ਕਿੱਥੇ ਜਾ ਕੇ ਮੁਕਦਾ ਹੈ, ਇਹਦੇ ਬਾਰੇ ਕੁਝ ਵੀ ਨਹੀਂ ਕੋਈ ਦੱਸ ਸਕਦਾ।
ਦਾਸ ਆਪਣੇ ਕੋ ਦੀਜੈ ਦਾਨ।
ਮਹਾਰਾਜ, ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ, ਤੁਹਾਡੇ ਘਰ ਦਾ ਇੱਕ ਗੁਲਾਮ ਹਾਂ, ਕਿਰਪਾ ਕਰੋ ਮੈਨੂੰ ਇਹ ਦਾਨ ਦਿਓ।
ਕਬਹੂ ਨਾ ਵਿਸਰੈ ਨਾਨਕ ਨਾਮ।
ਇਹ ਵਾਹਿਗੁਰੂ ਜੀ, ਇਸ ਨਾਨਕ ਨੂੰ ਕਦੇ ਵੀ ਨਾਮ ਨਾ ਭੁੱਲੇ, ਇਹ ਤੁਹਾਡਾ ਦਾਸ ਹਰ ਵੇਲੇ ਨਾਮ ਹੀ ਜਪਦਾ ਰਵੇ। ਇਹ ਕਿਰਪਾ ਕਰੋ ਵਿਸਰਨਾ ਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਅਨਕ ਜਤਨ ਨਹੀਂ ਹੋਤ ਛੁਟਾਰਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਸਮਾਂ ਕਲਯੁਗ ਦਾ ਹੈ, ਬੜੇ ਤੱਤੇ ਝੋਲੇ ਲੱਗਦੇ ਹਨ, ਅਤੇ ਆਪ ਕਿਰਪਾ ਕਰੋ ਜਿਸ ਕਰਕੇ ਕੋਈ ਤੱਤਾ ਝੋਲਾ ਨਾ ਲੱਗੇ, ਕੋਈ ਇਹੋ ਜਿਹਾ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਮਨ ਮੇਰੇ ਗਹੋ ਹਰ ਨਾਮ ਕਾ ਉੱਲਾ, ਤੁਝੇ ਨਾ ਲਾਗੈ ਤਾਤਾ ਝੋਲਾ ਰਹਾਓ। ਸਤਿਗੁਰੂ ਕਹਿੰਦੇ ਨੇ, ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਉੱਲਾ ਦਾ ਅਰਥ ਹੈ ਆਸਰਾ, ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉੱਲਾ ਆਸਰਾ ਗ੍ਰਹਿਣ ਕਰ, ਤੁਝੇ ਨਾ ਲਾਗੈ ਤਾਤਾ ਝੋਲਾ, ਫਿਰ ਤੈਨੂੰ ਕਲਯੁਗ ਦੀ ਹਵਾ ਦਾ ਤੱਤਾ ਝੋਲਾ ਨਹੀਂ ਵਿਆਪੇਗਾ, ਭਾਵ ਤੈਨੂੰ ਤੱਤੀ ਹਵਾ ਨਹੀਂ ਲੱਗੇਗੀ, ਤੈਨੂੰ ਆਂਚ ਨਹੀਂ ਆ ਸਕੇਗੀ। ਜਦੋਂ ਨਾਮ ਦਾ ਆਸਰਾ ਤੇਰੇ ਕੋਲ ਹੋਵੇਗਾ, ਤੇ ਫਿਰ ਤੇਰੇ ਨੇੜੇ ਦੁੱਖ ਦੀ ਤੱਤੀ ਹਵਾ ਨਹੀਂ ਲੱਗ ਸਕੇਗੀ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਕ ਯਤਨ ਨਹੀਂ ਹੋਤ ਛੁਟਾਰਾ। ਮਨੁੱਖ ਬਥੇਰੇ ਯਤਨ ਕਰਦਾ ਹੈ ਕਾਲ ਤੋਂ ਬਚਣ ਦੇ ਵਾਸਤੇ, ਪਰ ਸਤਿਗੁਰੂ ਕਹਿੰਦੇ ਨੇ, ਮਨੁੱਖ ਜਿੰਨੇ ਮਰਜ਼ੀ ਯਤਨ ਕਰ ਲਵੇ, ਪਰ ਕਿਸੇ ਤਰ੍ਹਾਂ ਵੀ ਇਹਦਾ ਜਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ।
ਬਹੁਤ ਸਿਆਣਪ ਆਗਲ ਭਾਰਾ।
ਆਦਮੀ ਜਿੰਨੀ ਬਹੁਤੀ ਸਿਆਣਪ ਵਰਤਦਾ ਹੈ ਨਾ, ਤੇ ਉਹਨਾਂ ਹੀ ਬਹੁਤਾ ਭਾਰ ਆਪਣੇ ਸਿਰ ਉੱਤੇ ਚੁੱਕ ਲੈਂਦਾ ਹੈ। ਇਹਦਾ ਮਤਲਬ ਇਹ ਹੈ, ਜਿਵੇਂ ਜਿਵੇਂ ਮਨੁੱਖ ਬਹੁਤਾ ਸਿਆਣਾ ਬਣੀ ਜਾਂਦਾ ਹੈ ਅਤੇ ਬਹੁਤਾ ਗਿਆਨ ਸਿੱਖੀ ਜਾਂਦਾ ਨਾ, ਉਹਨਾਂ ਦਿਮਾਗ 'ਤੇ ਬੋਝ ਹੀ ਵੱਧ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਬਹੁਤੀ ਜਿਹੜੀ ਸਿਆਣਪ ਹੈ, ਇਹ ਬਹੁਤਾ ਭਾਰ ਹੀ ਸਿਰ ਉੱਤੇ ਚੁੱਕਣਾ ਹੈ।
ਹਰ ਕੀ ਸੇਵਾ ਨਿਰਮਲ ਹੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੀ ਸੇਵਾ ਬੜੀ ਨਿਰਮਲ ਹੈ, ਪਰ ਇਸ ਨੂੰ ਹੇਤ ਪ੍ਰੇਮ ਦੇ ਨਾਲ ਕਰਨਾ ਚਾਹੀਦਾ ਹੈ। ਵਾਹਿਗੁਰੂ ਦੀ ਸੇਵਾ ਕੀ ਹੈ? ਉਹ ਹੈ ਵਾਹਿਗੁਰੂ ਦਾ ਨਾਮ ਜਪਣਾ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁੱਖ ਅੰਮ੍ਰਿਤ ਨਾਮ। ਹਰ ਕੀ ਸੇਵਾ ਨਿਰਮਲ ਹੇਤ। ਹਜ਼ੂਰ ਕਹਿੰਦੇ, ਭਾਈ ਵਾਹਿਗੁਰੂ ਦੀ ਸੇਵਾ ਅਤਿ ਨਿਰਮਲ ਹੈ, ਜਿਹਦੇ ਨਾਲ ਮਨ ਦੀ ਮੈਲ ਧੋਤੀ ਜਾਂਦੀ ਹੈ, ਅਤੇ ਇਹਨੂੰ ਨਿਰਮਲ ਹੇਤ ਨਿਰਮਲ ਪ੍ਰੇਮ ਦੇ ਨਾਲ ਹੀ ਕਰਨਾ ਚਾਹੀਦਾ ਹੈ।
ਪ੍ਰਭ ਕੀ ਦਰਗਾਹ ਹੈ ਸੋਭਾ ਸੇਤ।
ਤੁਸੀਂ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੋਭਾ ਸੇਤ, ਸੇਤ ਦਾ ਅਰਥ ਹੈ ਨਾਲ, ਫਿਰ ਤੁਸੀਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੋਭਾ ਦੇ ਸੰਯੁਕਤ ਜਾਓਗੇ। ਜੇ ਵਾਹਿਗੁਰੂ ਦਾ ਸਿਮਰਨ ਕਰੋਗੇ ਅਤੇ ਪ੍ਰੇਮ ਦੇ ਨਾਲ ਵਾਹਿਗੁਰੂ ਦੀ ਸੇਵਾ ਭਗਤੀ ਕਰੋਗੇ, ਅਤੇ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬਹੁਤ ਸੋਭਾ ਦੇ ਸੰਯੁਕਤ ਜਾਓਗੇ। ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਜਿਵੇਂ ਲਾੜਾ ਸਾਜ ਧੱਜ ਕੇ ਸਹੁਰੇ ਕਰ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਬੜੀ ਸੋਭਾ ਦੇ ਸੰਯੁਕਤ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ। ਲਾੜੇ ਬਣ ਕੇ ਉਹ ਮੌਤ ਲਾੜੀ ਨੂੰ ਪਰਣਾਉਂਦੇ ਹਨ, ਅਥਵਾ ਸੋਭਾ ਸੇਤ ਤੇ ਉਹਨਾਂ ਦੀ ਉੱਜਲ ਸੋਭਾ ਹੁੰਦੀ ਹੈ।
ਮਨ ਮੇਰੇ ਗਹੁ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਓਲਾ ਆਸਰਾ ਗ੍ਰਹਿਣ ਕਰ, ਫਿਰ ਤੈਨੂੰ ਇਹ ਜਿਹੜੀ ਕਲਯੁਗ ਦੀ ਹਵਾ ਦਾ ਤੱਤਾ ਝੋਲਾ ਨਹੀਂ ਲੱਗ ਸਕੇਗਾ, ਤੂੰ ਇਸ ਤੋਂ ਬਚ ਜਾਵੇਂਗਾ।
ਜੋ ਗੋਹਿਤ ਭੈ ਸਾਗਰ ਮਾਹੇ,
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਭਾਈ, ਜਿਵੇਂ ਕੋਈ ਕਿਸੇ ਡਰਾਉਣੇ ਸਾਗਰ ਦੇ ਵਿੱਚ ਡੁੱਬ ਰਿਹਾ ਹੋਵੇ, ਉਹਨੂੰ ਜਹਾਜ਼ ਮਿਲ ਜਾਵੇ ਉਹ ਖੁਸ਼ ਹੋ ਜਾਂਦਾ ਹੈ।
ਅੰਧਕਾਰ ਦੀਪਕ ਦੀਪਾ ਹੈ,
ਜਿਵੇਂ ਕੋਈ ਆਦਮੀ ਹਨੇਰੇ ਵਿੱਚ ਬੈਠਾ ਹੋਵੇ, ਕੋਈ ਉੱਥੇ ਆ ਕੇ ਦੀਵਾ ਜਗਾ ਦੇਵੇ, ਉਹਨੂੰ ਬੇਅੰਤ ਖੁਸ਼ੀ ਹੁੰਦੀ ਹੈ।
ਅਗਨ ਸੀਤ ਕਾ ਲਾਹਸ ਦੁੱਖ,
ਬਹੁਤੀ ਠੰਡ ਦੇ ਵਿੱਚ ਕੋਈ ਅੱਗ ਬਾਲ ਕੇ ਦੇ ਦੇਵੇ ਤੇ ਉਹਦਾ ਠੰਡ ਦਾ ਦੁੱਖ ਲਾਹ ਦਿੰਦੀ ਹੈ।
ਨਾਮ ਜਪਤ ਮਨ ਹੋਵਤ ਸੁਖ,
ਇਸੇ ਤਰ੍ਹਾਂ ਭਾਈ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਮਨ ਵਿੱਚ ਉਹ ਮਹਾਨ ਸੁਖ ਪ੍ਰਾਪਤ ਹੋ ਜਾਂਦਾ ਹੈ।
ਉਤਰ ਜਾਏ ਤੇਰੇ ਮਨ ਕੀ ਪਿਆਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਨਾਮ ਜਪ, ਤੇਰੇ ਮਨ ਦੀ ਸਾਰੀ ਪਿਆਸ ਉਤਰ ਜਾਵੇਗੀ, ਕਿਉਂਕਿ ਹੁਣ ਤਾਂ ਸਾਡੇ ਮਨ ਨੂੰ ਪਿਆਸ ਲੱਗੀ ਹੋਈ ਹੈ ਨਾ। ਸਹਿਸ ਕਟੇ ਲੱਖ ਕੋ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਪਰ ਹਜ਼ੂਰ ਕਹਿੰਦੇ ਜਦੋਂ ਨਾਮ ਜਪੇਗਾ ਤੇਰੇ ਮਨ ਦੀ ਪਿਆਸ ਵੀ ਲੈ ਜਾਵੇਗੀ।
ਪੂਰਨ ਹੋਵੇ ਸਗਲੀ ਆਸ,
ਜਿਹੜੀ ਤੇਰੀ ਚਰੋਕਣੀ ਆਸ ਹੈ ਵਾਹਿਗੁਰੂ ਦੇ ਦੀਦਾਰ ਕਰਨ ਦੀ, ਉਹ ਵੀ ਪੂਰੀ ਹੋ ਜਾਵੇਗੀ।
ਡੋਲੇ ਨਾਹੀ ਤੁਮਰਾ ਚੀਤ,
ਤੇਰੀ ਸਾਰੀ ਆਸਾ ਵੀ ਪੂਰਨ ਹੋ ਜਾਵੇਗੀ ਤੇ ਫਿਰ ਇਹ ਵੀ ਤੇਰੇ ਤੇ ਕਿਰਪਾ ਹੋ ਜਾਵੇਗੀ, ਤੇਰਾ ਚਿਤ ਕਿਧਰੇ ਵੀ ਇਧਰ ਉਧਰ ਡੋਲੇਗਾ ਨਹੀਂ।
ਅੰਮ੍ਰਿਤ ਨਾਮ ਜਪ ਗੁਰਮੁਖ ਮੀਤ,
ਸਤਿਗੁਰੂ ਕਹਿੰਦੇ ਨੇ ਮਿੱਤਰਾ ਤੂੰ ਗੁਰਮੁਖ ਬਣ ਕੇ ਗੁਰੂ ਵਾਲਾ ਹੋ ਕੇ ਵਾਹਿਗੁਰੂ ਦੇ ਅੰਮ੍ਰਿਤ ਰੂਪ ਨਾਮ ਨੂੰ ਜਪ, ਫਿਰ ਇਹ ਸਾਰੇ ਲਾਭ ਤੈਨੂੰ ਪ੍ਰਾਪਤ ਹੋ ਸਕਦੇ ਹਨ।
ਨਾਮ ਔਖਦ ਸੋਈ ਜਨ ਪਾਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦਾ ਨਾਮ ਇੱਕ ਔਸ਼ਧੀ ਹੈ, ਪਰ ਇਸ ਨੂੰ ਉਹੀ ਜਾਨ ਪ੍ਰਾਪਤ ਕਰਦਾ ਹੈ।
ਕਰ ਕਿਰਪਾ ਜਿਸ ਆਪ ਦਿਵਾਵੈ,
ਜਿਸ ਨੂੰ ਕਿਰਪਾ ਕਰਕੇ ਵਾਹਿਗੁਰੂ ਆਪ ਹੀ ਦਿਵਾਵੇ, ਕਿਉਂਕਿ ਸਤਿਗੁਰੂ ਵੈਦ ਨੇ ਇਹ ਜਿਹੜਾ ਨਾਮ ਦਾ ਦਾਰੂ ਸਤਿਗੁਰੂ ਦੇ ਕੋਲ ਹੈ, ਜਿਨ੍ਹਾਂ ਤੇ ਮੇਰਾ ਵਾਹਿਗੁਰੂ ਪ੍ਰਸੰਨ ਹੋਵੇ ਕਿਰਪਾ ਕਰਕੇ ਉਹਨਾਂ ਨੂੰ ਹੀ ਦਵਾਉਂਦਾ ਹੈ।
ਹਰ ਹਰ ਨਾਮ ਜਾ ਕੇ ਹਿਰਦੈ ਵਸੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ,
ਦੁੱਖ ਦਰਦ ਤਿਹ ਨਾਨਕ ਨਸੈ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸਦਾ ਦੁੱਖ ਵੀ ਤੇ ਦਰਦ ਵੀ ਸਾਰਾ ਹੀ ਨਾਸ ਹੋ ਜਾਂਦਾ ਹੈ, ਜਨਮ ਮਰਨ ਦਾ ਦੁੱਖ ਵੀ ਤੇ ਜਿਹੜਾ ਈਰਖਾ ਤੇ ਹੋਮੈ ਦਾ ਦਰਦ ਸੀ ਉਹ ਵੀ ਨਾਸ ਹੋ ਜਾਂਦਾ ਹੈ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁਤ ਦਰਬ ਕਰ ਮਨ ਨਾ ਅਗਾਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨਾ ਚਿਰ ਤੱਕ ਮਨੁੱਖ ਵਾਹਿਗੁਰੂ ਦਾ ਭਜਨ ਨਹੀਂ ਨਾ ਕਰਦਾ ਉਹਨਾਂ ਚਿਰ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ ਤੇ ਨਾ ਹੀ ਜੀਵਨ ਦੇ ਵਿੱਚ ਕਦੀ ਸੁੱਖ ਪ੍ਰਾਪਤ ਹੋ ਸਕਦਾ। ਹੋਰ ਜਿੰਨੇ ਮਰਜ਼ੀ ਯਤਨ ਕਰਕੇ ਵੇਖ ਲਓ, ਪਰ ਸਤਿਗੁਰੂ ਕਹਿੰਦੇ ਨੇ ਬਿਨਹਾਰ ਭਜਨ ਦੇਖੋ ਬਿਲ ਲਾਤੇ, ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਰਹਾਓ। ਹਜ਼ੂਰ ਕਹਿੰਦੇ ਨੇ ਭਾਈ ਅਸੀਂ ਤੇ ਇਹ ਵੇਖ ਰਹੇ ਹਾਂ ਜਿੰਨੇ ਵੀ ਲੋਕ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਫਿਰ ਰਹੇ ਨੇ ਨਾ, ਤੇ ਬਿਲ ਲਾਤੇ ਸਾਰੇ ਵਿਰਲਾਪ ਹੀ ਕਰਦੇ ਨੇ, ਰੋਂਦੇ ਕੁਰਲਾਉਂਦੇ ਨੇ ਬਿਨਾਂ ਵਾਹਿਗੁਰੂ ਦੇ ਭਜਨ ਤੋਂ। ਅਸਾਂ ਤੇ ਸਭ ਨੂੰ ਰੋਂਦੇ ਕੁਰਲਾਉਂਦੇ ਵੇਖਿਆ ਹੈ, ਕੋਈ ਆਦਮੀ ਸੁਖੀ ਨਹੀਂ ਹੈ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਹਜ਼ੂਰ ਕਹਿੰਦੇ ਨੇ ਤ੍ਰਿਗ ਤਨ ਇਹ ਸਾਡੇ ਸਰੀਰ ਨੂੰ ਵੀ ਤਰਕਾਰ ਹੈ ਤੇ ਆਹ ਸਾਡੇ ਧਨ ਨੂੰ ਵੀ ਤਰਕਾਰ ਹੈ। ਮਾਇਆ ਸੰਗ ਰਾਤੇ ਜਿਸ ਮਾਇਆ ਦੇ ਨਾਲ ਅਸੀਂ ਪ੍ਰੇਮ ਕਰ ਰਹੇ ਹਾਂ ਉਸ ਨੂੰ ਵੀ ਤਰਕਾਰ ਹੈ, ਕਿਉਂਕਿ ਇਹਨਾਂ ਚੀਜ਼ਾਂ ਦੇ ਮੋਹ ਦੇ ਵਿੱਚ ਫਸ ਕੇ ਅਸੀਂ ਭਜਨ ਨਹੀਂ ਕਰ ਸਕਦੇ, ਤੇ ਜੇ ਭਜਨ ਨਹੀਂ ਕਰਾਂਗੇ ਤੇ ਚਾਹੇ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਓ ਤੇ ਜਿੰਨੇ ਮਰਜ਼ੀ ਧਨ ਦੇ ਅੰਬਾਰ ਇਕੱਠੇ ਕਰ ਲਵੋ ਤੇ ਰੋਂਦੇ ਕੁਰਲਾਉਂਦੇ ਰਹੋਗੇ, ਮਨ ਨੂੰ ਸ਼ਾਂਤੀ ਨਹੀਂ ਆ ਸਕੇਗੀ। ਇਸੇ ਲਈ ਸਤਿਗੁਰੂ ਆਰੰਭ ਤੋਂ ਫਰਮਾਉਂਦੇ ਹਨ ਬਹੁਤ ਦਰਬ ਕਰ ਮਨ ਨਾ ਅਗਾਨਾ, ਵੀ ਬਹੁਤਾ ਧਨ ਪ੍ਰਾਪਤ ਕਰਕੇ ਵੀ ਇਹ ਸਾਡਾ ਮਨ ਕਦੀ ਅਗਾਨਾ ਦਾ ਅਰਥ ਰੱਜਿਆ ਨਹੀਂ ਹੈ। ਹੁਣ ਵੇਖ ਲਓ ਦੁਨੀਆਂ ਦੇ ਵਿੱਚ ਗਰੀਬ ਲੋਕ ਵੀ ਹਨ ਤੇ ਬੜੇ ਬੜੇ ਮਾਇਆਧਾਰੀ ਵੀ ਹਨ, ਪਰ ਦੇਖ ਲਓ ਇਸ ਮਾਇਆ ਦਾ ਸੁਭਾਵ ਹੈ ਜਿੰਨੀ ਵੀ ਆ ਜਾਂਦੀ ਉਨੀ ਹੋਰ ਭੁੱਖ ਵਧੀ ਜਾਂਦੀ ਹੈ। ਗਰੀਬ ਆਦਮੀ ਤਾਂ ਚਾਹੁੰਦਾ ਚਲੋ ਵੀ ਹਜ਼ਾਰ ਦਸ ਹਜ਼ਾਰ ਹੀ ਮਿਲ ਜਾਵੇ ਉਹਦੇ ਨਾਲ ਵੀ ਗੁਜ਼ਾਰਾ ਹੋ ਜਾਂਦਾ, ਅਤੇ ਮਾਇਆਧਾਰੀ ਕਹਿੰਦਾ ਨਹੀਂ ਹੁਣ ਤਾਂ ਲੱਖਾਂ ਅਤੇ ਕਰੋੜਾਂ ਵੀ ਥੋੜ੍ਹੇ ਨੇ, ਹੁਣ ਤਾਂ ਅਰਬਾਂ ਖਰਬਾਂ ਚਾਹੀਦੇ ਨੇ। ਕਿਸੇ ਦਾ ਮਨ ਨਹੀਂ ਰੱਜਿਆ, ਬਹੁਤਾ ਧਨ ਇਕੱਠਾ ਕਰਕੇ ਕਿਸੇ ਦਾ ਮਨ ਹੀ ਹੁਣ ਤੱਕ ਰੱਜ ਸਕਿਆ।
ਅਨੇਕ ਰੂਪ ਦੇਖ ਨਹਿ ਪਤੀਆਨਾ,
ਅਨੇਕਾਂ ਸੁੰਦਰ ਰੂਪ ਦੇਖ ਦੇਖ ਕੇ ਵੀ ਸਾਡਾ ਮਨ ਕਦੀ ਨੀ ਪਤੀਜਿਆ, ਕਦੀ ਵੀ ਸਾਡਾ ਮਨ ਪ੍ਰਸੰਨ ਨਹੀਂ ਹੋਇਆ, ਕਦੇ ਸਾਡਾ ਮਨ ਰਜਿਆ ਨਹੀਂ ਹੈ।
ਪੁੱਤਰ ਕਲੱਤਰ ਉਰਜਿਓ ਜਾਨ ਮੇਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਪੁੱਤਰ ਹੈ, ਕਲੱਤਰ ਇਸਤਰੀ ਹੈ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਰੀ ਆਪਣੀਆਂ ਜਾਣ ਕੇ ਮਨੁੱਖ ਇਹਨਾਂ ਦੇ ਮੋਹ ਪਿਆਰ ਦੇ ਵਿੱਚ ਫਸਿਆ ਹੋਇਆ ਹੈ।
ਉਹ ਬਿਨਸੈ ਓਏ ਭਸਮੈ ਢੇਰੀ,
ਲੋ ਹਜ਼ੂਰ ਕਹਿੰਦੇ ਨੇ ਉਹ ਪਾਈ ਜਿਹੜਾ ਧਨ ਪਦਾਰਥ ਹੈ ਤੁਹਾਡੇ ਦੇਖਦਿਆਂ ਦੇਖਦਿਆਂ ਨਾਸ ਹੋ ਜਾਣਾ ਹੈ, ਅਤੇ ਉਹ ਜਿਹੜੇ ਪੁੱਤਰ ਕਲੱਤਰ ਆਦਿਕ ਸਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੇ ਵੀ ਇੱਕ ਨਾ ਇੱਕ ਦਿਨ ਸਵਾਹ ਦੀ ਢੇਰੀ ਬਣ ਜਾਣਾ ਹੈ। ਕਿਉਂਕਿ ਜਦੋਂ ਆਦਮੀ ਚੜ੍ਹਾਈ ਕਰ ਜਾਂਦਾ, ਸੰਸਕਾਰ ਤੋਂ ਬਾਅਦ ਸਰੀਰ ਖਾਕ ਦੀ ਢੇਰੀ ਹੀ ਤਾਂ ਬਣ ਜਾਂਦਾ, ਜੇ ਕੋਈ ਦਫਨਾ ਵੀ ਦੇਵੇ ਆਖਰ ਉਹ ਵੀ ਤਾਂ ਮਿੱਟੀ ਹੀ ਬਣਦਾ ਹੈ।
ਦਿਨ ਹਰ ਭਜਨ ਦੇਖੋ ਬਿਲ ਲਾਤੇ, ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨ ਹਰ ਭਜਨ ਨਾਹੀ ਛੁਟਕਾਰਾ, ਸੁਖ ਨਾ ਕਿਨਹੀ ਲਹਿਆ। ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਓ, ਜਿੰਨਾ ਮਰਜ਼ੀ ਧਨ ਇਕੱਠਾ ਕਰ ਲਵੋ, ਪਰ ਇਹਦੇ ਨਾਲ ਮਨ ਨੂੰ ਤ੍ਰਿਪਤੀ ਨਹੀਂ ਆ ਸਕਦੀ, ਨਾ ਹੀ ਮਨ ਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ। ਬਿਨਾਂ ਵਾਹਿਗੁਰੂ ਦੇ ਭਜਨ ਤੋਂ ਅਸੀਂ ਤਾਂ ਸਭ ਲੋਕ ਰੋਂਦੇ ਕੁਰਲਾਉਂਦੇ ਵੇਖੇ ਨੇ। ਇਹ ਸਰੀਰ ਨੂੰ ਵੀ ਤਰਕਾਰ ਹੈ, ਧਨ ਨੂੰ ਵੀ ਤਰਕਾਰ ਹੈ, ਅਤੇ ਮਾਇਆ ਨੂੰ ਵੀ ਤਰਕਾਰ ਹੈ, ਜਿਸ ਮਾਇਆ ਦੇ ਮੋਹ ਦੇ ਵਿੱਚ ਅਸੀਂ ਰੰਗੇ ਹੋਏ ਵਾਹਿਗੁਰੂ ਦੇ ਭਜਨ ਤੋਂ ਸੱਖਣੇ ਬੈਠੇ ਹਾਂ।
ਜਿਉਂ ਬਿਗਾਰੀ ਕੈ ਸਿਰ ਦੀ ਜੈ ਦਾਮ,
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਜੋ ਮਨੁੱਖ ਮਿਹਨਤ ਕਰਦਾ ਹੈ ਉਹ ਆਪਣੇ ਲਈ ਕਰਦਾ ਹੈ, ਆਪਣੇ ਪਰਿਵਾਰ ਲਈ, ਆਪਣੇ ਧੀਆਂ ਪੁੱਤਰਾਂ ਲਈ, ਕਿਉਂਕਿ ਹਰ ਆਦਮੀ ਇਹੀ ਸੋਚੀ ਬੈਠਾ ਨਾ, ਮੈਂ ਆਪਣੇ ਪਰਿਵਾਰ ਦਾ ਕੁਛ ਬਣਾ ਦੇਵਾਂ, ਆਪਣੇ ਬੱਚਿਆਂ ਦੇ ਲਈ ਕੁਛ ਬਣਾ ਦੇਵਾਂ। ਲੋ ਹਜ਼ੂਰ ਕਹਿੰਦੇ ਨੇ ਧਿਆਨ ਦੇ ਨਾਲ ਉਪਦੇਸ਼ ਸੁਣ ਲਓ, ਜਿਉਂ ਬਿਗਾਰੀ ਕਹਿ ਸਿਰ ਦੀਜਾ ਦਾਮ, ਜਿਵੇਂ ਕੋਈ ਆਦਮੀ ਬਿਗਾਰ ਦੇ ਵਿੱਚ ਫੜਿਆ ਹੋਵੇ ਨਾ, ਅਤੇ ਜਿਹੜਾ ਉਹਦਾ ਮਾਲਕ ਹੁੰਦਾ ਉਹਦੇ ਸਿਰ ਉੱਤੇ ਦਾਮ ਦਾ ਅਰਥ ਹੈ ਦਮੜੇ, ਭਾਵ ਮਾਇਆ ਦੀਆਂ ਬੋਰੀਆਂ ਚੁਕਾ ਦਿੰਦਾ। ਪਹਿਲੇ ਸਮੇਂ ਦੇ ਵਿੱਚ ਚਾਂਦੀ ਦੇ ਰੁਪਏ ਹੁੰਦੇ ਸਨ, ਸੋਨੇ ਦੀਆਂ ਮੋਹਰਾਂ ਹੁੰਦੀਆਂ ਸਨ, ਉਹਨਾਂ ਦਾ ਭਾਰ ਕਾਫੀ ਹੁੰਦਾ ਸੀ, ਅਤੇ ਜਦੋਂ ਕਿਧਰੇ ਉਹਨਾਂ ਨੂੰ ਚੱਕ ਕੇ ਲਿਜਾਣਾ ਹੁੰਦਾ ਸੀ ਅਤੇ ਕਈ ਕਈ ਬੰਦਿਆਂ ਦੀ ਲੋੜ ਪੈਂਦੀ ਸੀ। ਲਓ ਹਜ਼ੂਰ ਕਹਿੰਦੇ ਨੇ ਜਿਵੇਂ ਕੋਈ ਵੱਡਾ ਮਾਇਆਧਾਰੀ ਆਦਮੀ ਕਿਸੇ ਆਦਮੀ ਨੂੰ ਵਿਗਾਰ ਦੇ ਵਿੱਚ ਪਕੜ ਕੇ ਉਹਦੇ ਉੱਤੇ ਚਾਂਦੀ ਦੇ ਰੁਪਏ ਲੱਦ ਦਿੰਦਾ ਹੈ।
ਓਏ ਖਸਮੈ ਕੈ ਗ੍ਰਹਿ ਉਨ ਦੁਖ ਸਹਾਮ,
ਉਹ ਜਿਹੜੇ ਚਾਂਦੀ ਦੇ ਰੁਪਏ ਉਸਨੇ ਸਿਰ ਉੱਤੇ ਚੁੱਕੇ ਹੁੰਦੇ ਨੇ ਉਹ ਤਾਂ ਮਾਲਕ ਦੇ ਘਰੇ ਪਹੁੰਚ ਜਾਂਦੇ ਨੇ। ਉਨ ਦੁਖ ਸਹਾਮ, ਉਹਨੇ ਤਾਂ ਭਾਈ ਐਵੇਂ ਵਾਧੂ ਦੁਖੀ ਸਹਾਰਿਆ ਹੈ ਨਾ, ਵਿਗਾਰੀ ਆਦਮੀ ਨੂੰ ਮਿਲਦਾ ਤਾਂ ਕੁਝ ਨਹੀਂ, ਉਹ ਤਾਂ ਸਿਰਫ ਵਿਗਾਰ ਹੀ ਕੱਢਦਾ ਹੈ ਨਾ। ਇਸੇ ਲਈ ਜਿਹੜੀ ਮਾਇਆ ਹੈ ਰੁਪਏ ਨੇ ਮਾਲਕ ਦੇ ਘਰ ਪਹੁੰਚ ਜਾਂਦੇ ਨੇ, ਉਹ ਤੇ ਐਵੇਂ ਵਾਧੂ ਦੁੱਖ ਹੀ ਸਹਾਰਦਾ ਹੈ।
ਜਿਉਂ ਸੁਪਨਾ ਹੋਏ ਬੈਸਤ ਰਾਜਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਆਦਮੀ ਸੁਪਨੇ ਦੇ ਵਿੱਚ ਕੋਈ ਰਾਜਾ ਬਣ ਕੇ ਬੈਠ ਜਾਂਦਾ ਹੈ,
ਨੇਤਰ ਪਸਾਰੈ ਤਾਂ ਨਿਰਾਰਥ ਕਾਜਾ,
ਤੇ ਜਦੋਂ ਅੱਖਾਂ ਖੋਲਦਾ ਹੈ ਤੇ ਉਸਦਾ ਸਾਰਾ ਹੀ ਜਿਹੜਾ ਕੰਮ ਕਾਜ ਹੈ ਨਿਰਾਰਥ, ਉਹ ਨਿਸਫਲ ਹੀ ਹੋ ਜਾਂਦਾ ਹੈ। ਕੋਈ ਆਦਮੀ ਸੁਪਨੇ ਵਿੱਚ ਰਾਜਾ ਬਣ ਕੇ ਬੈਠ ਜਾਵੇ ਉਹ ਸੱਚਮੁੱਚ ਰਾਜਾ ਥੋੜ੍ਹਾ ਬਣ ਜਾਂਦਾ, ਅਤੇ ਜਦੋਂ ਉਹ ਅੱਖਾਂ ਖੋਲਦਾ ਹੈ ਤੇ ਉਸੇ ਵੇਲੇ ਉਹਨੂੰ ਸਾਰਾ ਰਾਜ ਕਾਜ ਨਿਸਫਲ ਹੀ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਸੰਸਾਰ ਵੀ ਇੱਕ ਸੁਪਨਾ ਹੈ, ਇਹਦੇ ਵਿੱਚ ਆਦਮੀ ਚਾਰ ਛਿੱਲੜ ਇਕੱਠੇ ਕਰਕੇ ਰਾਜਾ ਬਣ ਕੇ ਹੰਕਾਰ ਕਰ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਨੇ ਜਦੋਂ ਅੱਖਾਂ ਖੋਲੇਗਾ ਨਾ, ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੁੰਡ ਮੈਂ ਲਾਗੈ, ਅਤੇ ਜਦੋਂ ਅੱਖਾਂ ਖੁੱਲੀਆਂ ਤਾਂ ਫਿਰ ਸਮਝੇਗਾ ਅਤੇ ਸਾਰਾ ਕੰਮ ਕਾਜ ਜੋ ਕੀਤਾ ਸੀ ਅਤੇ ਨਿਰਾਰਥ ਹੀ ਚਲਿਆ ਗਿਆ।
ਜਿਉਂ ਰਾਖਾ ਖੇਤ ਉਪਰ ਪਰਾਏ,
ਲੋ ਸਤਿਗੁਰੂ ਹੋਰ ਬੜੀ ਸੁੰਦਰ ਉਦਾਹਰਣ ਦਿੰਦੇ ਨੇ, ਜਿਵੇਂ ਕੋਈ ਰਖਵਾਲਾ ਕਿਸੇ ਪਰਾਏ ਖੇਤ ਉੱਤੇ ਬੈਠ ਜਾਂਦਾ ਹੈ,
ਖੇਤ ਖਸਮ ਕਾ ਰਾਖਾ ਉੱਠ ਜਾਏ,
ਉਹ ਥੋੜ੍ਹੀ ਬਹੁਤ ਦਿਹਾੜੀ ਮਾਲਕ ਦੇ ਦਿੰਦਾ ਹੈ, ਪਰ ਜਿਹੜਾ ਖੇਤ ਹੈ ਉਹ ਤੇ ਖਸਮ ਦਾ ਹੀ ਰਹਿੰਦਾ ਹੈ ਨਾ, ਤੇ ਰਾਖਾ ਉੱਠ ਕੇ ਚਲਿਆ ਜਾਂਦਾ, ਖੇਤ ਦਾ ਮਾਲਕ ਤੇ ਉਹ ਖੇਤ ਵਾਲਾ ਹੀ ਰਹਿੰਦਾ ਹੈ।
ਉਸ ਖੇਤ ਕਾਰਨ ਰਾਖਾ ਕੜੈ,
ਪਰ ਵੇਖ ਲਓ ਜਿਹੜਾ ਉਸ ਜਿਹੜਾ ਰਖਵਾਲਾ ਹੁੰਦਾ ਉਸ ਖੇਤ ਦੀ ਕਾਰਨ ਉਸ ਖੇਤ ਦੀ ਰੱਖਿਆ ਵਾਸਤੇ ਕੜੈ ਦਾ ਅਰਥ ਬੜਾ ਭਾਈ ਉਹ ਔਖਾ ਹੁੰਦਾ ਹੈ, ਹਰ ਤਰ੍ਹਾਂ ਦੇ ਨਾਲ ਖੇਤ ਦੀ ਸੰਭਾਲ ਕਰਦਾ, ਕਈ ਵਾਰੀ ਆਂਢੀਆਂ ਗੁਆਂਢੀਆਂ ਦੇ ਨਾਲ ਝਗੜਾ ਵੀ ਕਰਦਾ ਹੈ, ਕਿਉਂਕਿ ਹੁੰਦਾ ਤੇ ਭਾਵੇਂ ਉਹ ਨੌਕਰੀ ਹੈ ਪਰ ਉਹਦੀ ਜ਼ਿੰਮੇਦਾਰੀ ਹੁੰਦੀ ਆ ਵੀ ਤੂੰ ਖੇਤ ਦੀ ਸੰਭਾਲ ਕਰਨੀ, ਇਹਨੂੰ ਨੁਕਸਾਨ ਤੋਂ ਬਚਾਉਣਾ। ਵੇਖ ਲਓ ਉਸ ਖੇਤ ਦੇ ਵਾਸਤੇ ਜਿਹੜਾ ਰਾਖਾ ਹੁੰਦਾ ਉਹ ਕਿਵੇਂ ਕੱਢਦਾ ਹੈ, ਕਿਵੇਂ ਔਖਾ ਹੁੰਦਾ ਹੈ।
ਜਿਸ ਕੈ ਪਾਲੇ ਕਛੂ ਨਾ ਪੜੈ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨੂੰ ਤਾਂ ਮਜ਼ਦੂਰੀ ਹੀ ਮਿਲਦੀ ਹੈ, ਹੋਰ ਤਾਂ ਉਹਦੇ ਪੱਲੇ ਕੁਛ ਨਹੀਂ ਪੈਂਦਾ। ਇਸੇ ਤਰ੍ਹਾਂ ਜਦੋਂ ਆਉਂਦਾ ਸਮਾਂ ਆਉਂਦਾ ਨਾ ਤੇ ਮਨੁੱਖ ਨੂੰ ਤਾਂ ਬਸ ਜਿਹੜਾ ਕੁਛ ਖਾ ਲਿਆ ਪੀ ਲਿਆ ਉਹੀ ਕੁਛ ਇਹਦੇ ਨਾਲ ਨਿਭਦਾ ਤੇ ਬਾਕੀ ਤਾਂ ਸਾਰਾ ਹੋਰ ਪਾਸੇ ਚਲਿਆ ਜਾਂਦਾ ਹੈ।
ਜਿਸ ਕਾ ਰਾਜ ਤਿਸਹਿ ਕਾ ਸੁਪਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦਾ ਰਾਜ ਹੋਵੇ ਤੇ ਫਿਰ ਉਸੇ ਦਾ ਹੀ ਲੋਕ ਸੁਪਨਾ ਲੈਂਦੇ ਨੇ। ਇਹਦਾ ਮਤਲਬ ਜਿਸ ਦਾ ਰਾਜ ਹੁੰਦਾ ਲੋਕ ਉਹਦੀਆਂ ਗੱਲਾਂ ਕਰਦੇ ਹਨ।
ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ।
ਜਿਸ ਵਾਹਿਗੁਰੂ ਪਰਮੇਸ਼ਰ ਨੇ ਭਾਈ ਸਾਨੂੰ ਮਾਇਆ ਦਿੱਤੀ ਹੈ ਤਿਨ ਲਾਈ ਤ੍ਰਿਸ਼ਨਾ ਤੇ ਫਿਰ ਉਹਨੇ ਸਾਨੂੰ ਤ੍ਰਿਸ਼ਨਾ ਵੀ ਲਾ ਦਿੱਤੀ ਹੈ, ਕਿਉਂਕਿ ਮਾਇਆ ਦੀ ਤ੍ਰਿਸ਼ਨਾ ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਹੀ ਲਾਈ ਹੈ। ਕਿਉਂਕਿ ਮਨੁੱਖ ਪਹਿਲਾਂ ਤੇ ਕਹਿੰਦਾ ਚਲੋ ਹਜ਼ਾਰ ਫਿਰ ਦਸ ਹਜ਼ਾਰ ਫਿਰ ਲੱਖ ਫਿਰ ਕਰੋੜਾਂ ਤੱਕ ਪਹੁੰਚ ਜਾਂਦਾ ਤੇ ਤ੍ਰਿਸ਼ਨਾ ਵੀ ਉਸੇ ਨੇ ਲਾਈ ਹੈ।
ਆਪ ਬਿਨਾਹੇ ਆਪ ਕਰੇ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਕਰੇ ਰਾਸ, ਆਪ ਹੀ ਸਾਰਿਆਂ ਨੂੰ ਉਹ ਪੈਦਾ ਕਰਦਾ ਹੈ, ਸਾਰੇ ਸੰਸਾਰ ਨੂੰ ਬਣਾਉਂਦਾ ਵੀ ਉਹੀ ਹੈ ਤੇ ਆਪ ਬਿਨਾਹੇ, ਬਿਨਾਹੇ ਦਾ ਅਰਥ ਹੈ ਵਿਨਾਸ਼ ਵੀ ਉਹੀ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਨਾਸ ਕਰਨ ਵਾਲਾ ਇੱਕ ਅਕਾਲ ਪੁਰਖ ਹੈ।
ਨਾਨਕ ਪ੍ਰਭ ਆ ਗਏ ਅਰਦਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡੀ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੱਕੋ ਹੀ ਅਰਦਾਸ ਹੈ ਕਿ ਉਹ ਵਾਹਿਗੁਰੂ ਹਰ ਵੇਲੇ ਸਾਨੂੰ ਆਪਣੇ ਨਾਮ ਸਿਮਰਨ ਦੀ ਪੂੰਜੀ ਬਖਸ਼ੇ, ਇਹਦੇ ਨਾਲ ਅਸੀਂ ਸਵਾਸ ਸਵਾਸ ਸਿਮਰਨ ਕਰਕੇ ਜੀਵਨ ਸਫਲ ਕਰ ਲਈਏ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁ ਰੰਗ ਮਾਇਆ ਬਹੁ ਵਿਦ ਪੇਖੀ।
ਲਾਹੌਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਗਿਆਸੂਆਂ ਨੇ ਸਵਾਲ ਕੀਤਾ, ਸੋ ਸੁਖ ਮੋਕੋ ਸੰਤ ਬਤਾਵਹੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵਹੋ। ਮਹਾਰਾਜ ਤੁਸੀਂ ਪਿਛਲੇ ਸ਼ਬਦ ਵਿੱਚ ਆਖਿਆ ਸੀ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਜਿਸ ਵਾਹਿਗੁਰੂ ਨੇ ਮਾਇਆ ਦਿੱਤੀ ਉਹਨੇ ਨਾਲ ਤ੍ਰਿਸ਼ਨਾ ਵੀ ਲਾ ਦਿੱਤੀ ਹੈ। ਵੀ ਆਦਮੀ ਜਿਉਂ ਮਾਇਆ ਪਿੱਛੇ ਦੌੜਦਾ ਇਹਨੂੰ ਰਾਜੀ ਨਹੀਂ ਆਉਂਦਾ। ਅਤੇ ਮਹਾਰਾਜ ਸਾਨੂੰ ਇਹ ਦੱਸੋ ਵੀ ਸੋ ਸੁੱਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ। ਸਾਨੂੰ ਉਹ ਸੁੱਖ ਦੱਸੋ ਜਿਸ ਨੂੰ ਪ੍ਰਾਪਤ ਕਰਕੇ ਮਨ ਫਿਰ ਭਟਕੇ ਨਾ। ਐ ਪ੍ਰਭੂ ਦੇ ਪਿਆਰਿਓ ਸੰਤੋ, ਐ ਸਤਿਗੁਰੂ ਸਾਹਿਬ ਜੀਓ, ਉਹ ਸੁੱਖ ਮੈਨੂੰ ਦੱਸੋ ਜਿਸ ਦੇ ਨਾਲ ਤ੍ਰਿਸ਼ਨਾ ਬੁੱਝ ਜਾਵੇ, ਤ੍ਰਿਸ਼ਨਾ ਦੀ ਅੱਗ ਸ਼ਾਂਤ ਹੋ ਜਾਵੇ ਤੇ ਮਨ ਪੂਰਨ ਤ੍ਰਿਪਤ ਹੋ ਜਾਵੇ, ਉਹ ਕੋਈ ਤਰੀਕਾ ਦੱਸੋ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ।
ਬਹੁ ਰੰਗ ਮਾਇਆ ਬਹੁ ਵਿਦ ਪੇਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਮਾਇਆ ਬਹੁਤ ਰੰਗਾਂ ਦੀ ਹੈ ਤੇ ਬਹੁ ਵਿਦ ਪੇਖੀ, ਬਹੁਤ ਤਰੀਕਿਆਂ ਨਾਲ ਅਸੀਂ ਇਸ ਮਾਇਆ ਨੂੰ ਨੇੜਿਓਂ ਹੋ ਕੇ ਵੇਖਿਆ ਹੈ। ਇਹ ਜੜ ਚੇਤਨ ਮਾਇਆ ਦੇ ਦੋ ਰੂਪ ਨੇ ਤੇ ਉਹਨਾਂ ਦੇ ਵਿੱਚ ਬਹੁਤ ਰੰਗਾਂ ਦੇ ਵਿੱਚ ਮਾਇਆ ਵਰਤ ਰਹੀ ਹੈ ਤੇ ਬਹੁਤ ਤਰੀਕਿਆਂ ਨਾਲ ਅਸੀਂ ਨੇੜੇ ਹੋ ਕੇ ਵੇਖਿਆ ਹੈ।
ਕਲਮ ਕਾਗਦ ਸਿਆਣਪ ਲੇਖੀ।
ਲੋਕ ਕਿਤੇ ਇਹ ਮਾਇਆ ਜਿਹੜੇ ਚੰਗੇ ਲਿਖਾਰੀ ਨੇ ਔਰ ਉਹਨਾਂ ਦੇ ਉੱਤੇ ਇਸ ਢੰਗ ਦੇ ਨਾਲ ਅਸਰ ਕਰਦੀ ਹੈ, ਉਹ ਕਲਮ ਲੈ ਕੇ ਕਾਗਜ਼ ਲੈ ਕੇ ਤੇ ਫਿਰ ਉਹ ਆਪਣੀ ਸਿਆਣਪ ਨੂੰ ਲਿਖੀ ਦਾ ਅਰਥ ਉਹਦੇ ਉੱਤੇ ਲਿਖਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਵੱਡੇ ਵੱਡੇ ਲਿਖਾਰੀ ਨੇ ਤੇ ਵੱਡੇ ਵੱਡੇ ਅਖਬਾਰਾਂ ਦੇ ਐਡੀਟਰ ਨੇ ਉਹਨਾਂ ਉੱਤੇ ਵੀ ਮਾਇਆ ਦਾ ਅਸਰ ਹੀ ਹੈ। ਕੋਈ ਲਿਖ ਕੇ ਮਾਇਆ ਦੀ ਖੱਟੀ ਖੱਟ ਰਿਹਾ ਹੈ ਤੇ ਕੋਈ ਕਿਸੇ ਹੋਰ ਢੰਗ ਦੇ ਨਾਲ ਮਾਇਆ ਇਕੱਠੀ ਕਰ ਰਿਹਾ ਹੈ।
ਮਹਿਰ ਮਲੂਕ ਹੋਏ ਦੇਖਿਆ ਖਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦੇ ਬਹੁਤੇ ਰੂਪ ਨੇ। ਮਹਿਰ ਦਾ ਅਰਥ ਹੈ ਚੌਧਰੀ ਤੇ ਮਲੂਕ ਦਾ ਅਰਥ ਹੈ ਮਾਲਕ ਹੋ ਕੇ ਵੀ ਤੇ ਖਾਨ ਦਾ ਅਰਥ ਹੈ ਸਰਦਾਰ ਹੋ ਕੇ ਵੀ ਦੇਖ ਲਿਆ ਹੈ।
ਤਾਤੇ ਨਾਹੀ ਮਨ ਤ੍ਰਿਪਤਾਨ।
ਪੁਰਾਣੇ ਸਮੇਂ ਦੇ ਵਿੱਚ ਅਹੁਦੇ ਹੁੰਦੇ ਸਨ ਜਿਵੇਂ ਹੁਣ ਕੋਈ ਨੰਬਰਦਾਰ, ਕੋਈ ਸਰਪੰਚ, ਕੋਈ ਸਰਦਾਰ ਹੁੰਦੇ ਨੇ। ਮਹਿਰ ਚੌਧਰੀ ਨੂੰ ਕਹਿੰਦੇ ਸਨ, ਮਲੂਕ ਜਿਹੜਾ ਮਲਕ ਉਸ ਤੋਂ ਹੋਰ ਵੱਡਾ ਖਿਤਾਬ ਹੁੰਦਾ ਸੀ ਜਿਸ ਨੂੰ ਦੀਵਾਨ ਜਾਂ ਮਲਕ ਕਹਿ ਦਿੰਦੇ ਸਨ, ਤੇ ਖਾਨ ਜਿਹੜੇ ਬੜੇ ਬੜੇ ਸਰਦਾਰ ਨੇ। ਅਸੀਂ ਸਭ ਕੁਝ ਹੋ ਕੇ ਵੇਖ ਲਿਆ ਹੈ ਤਾਂ ਤੇ ਨਾ ਹੀ ਮਨ ਤ੍ਰਿਪਤਾਨ, ਪਰ ਇਹਦੇ ਨਾਲ ਵੀ ਕਿਸੇ ਦਾ ਮਨ ਤ੍ਰਿਪਤ ਨਹੀਂ ਹੁੰਦਾ। ਚਾਹੇ ਕੋਈ ਕੁਛ ਵੀ ਬਣ ਜਾਵੇ ਤੇ ਪਰ ਉਹਦੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ।
ਸੋ ਸੁਖ ਮੁਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵਹੋ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਆਖਦੇ ਨੇ, ਇਹ ਬੇਨਤੀ ਹੈ ਐ ਮਹਾਂਪੁਰਖੋ ਮੈਨੂੰ ਉਹ ਸੁੱਖ ਦੱਸੋ ਜਿਸ ਨੂੰ ਪ੍ਰਾਪਤ ਕਰਕੇ ਤ੍ਰਿਸ਼ਨਾ ਬੂਝੈ, ਮੇਰੇ ਮਨ ਦੀ ਤ੍ਰਿਸ਼ਨਾ ਭਟਕਣ ਮਿਟ ਜਾਵੇ ਤੇ ਮਨ ਐਨ ਤ੍ਰਿਪਤ ਹੋ ਜਾਵੇ, ਮਨ ਦੀਆਂ ਭੁੱਖਾਂ ਲੈ ਜਾਣ, ਉਹ ਸੁੱਖ ਮੈਨੂੰ ਦੱਸੋ ਕਿਵੇਂ ਪ੍ਰਾਪਤ ਹੋ ਸਕਦਾ ਹੈ?
ਬਸ ਪਵਨ ਹਸਤ ਅਸਵਾਰੀ,
ਉਹ ਅੱਗੇ ਜਾ ਕੇ ਗੁਰੂ ਮਹਾਰਾਜ ਨੇ ਇਸਦਾ ਜਵਾਬ ਦਿੱਤਾ ਹੈ। ਪਹਿਲਾਂ ਜਿਹੜੀਆਂ ਚੀਜ਼ਾਂ ਵਿੱਚੋਂ ਆਦਮੀ ਸੁੱਖ ਭਾਲਦਾ ਫਿਰਦਾ ਹੈ ਨਾ, ਉਹਨਾਂ ਦੀ ਗੱਲ ਕਰ ਰਹੇ ਹਨ। ਅਸ ਪਵਨ ਹਸਤ ਅਸਵਾਰੀ, ਵੀ ਅਸ ਦਾ ਅਰਥ ਹੈ ਘੋੜੇ ਤੇ ਪਵਨ ਦਾ ਅਰਥ ਹੈ ਪੈਦਲ ਫੌਜਾਂ ਤੇ ਹਸਤ ਹਾਥੀ ਦੀਆਂ ਅਸਵਾਰੀਆਂ। ਇਹ ਵੀ ਆਦਮੀ ਬੜਾ ਇਹਨਾਂ ਨੂੰ ਸੁਖਦਾਈ ਮੰਨਦਾ ਹੈ।
ਜੋਆ ਚੰਦਨ ਸੇਜ ਸੁੰਦਰ ਨਾਰੀ,
ਅਸ ਪਵਨ ਜਿਹੜੇ ਹਵਾ ਵਾਂਗੂ ਤੇਜ ਚੱਲਣ ਵਾਲੇ ਘੋੜੇ ਨੇ, ਤੇ ਹਾਥੀ ਦੀ ਅਸਵਾਰੀ ਨੂੰ ਵੀ ਇੱਕ ਸ਼ਾਹੀ ਅਸਵਾਰੀ ਮੰਨਿਆ ਜਾਂਦਾ ਹੈ। ਚੂਹਾ ਚੰਦਨ, ਚੂਹਾ ਦਾ ਅਰਥ ਹੈ ਵੀ ਜਿਹੜੇ ਕੋਈ ਅਤਰ ਫੁਲੇਲ ਨੇ, ਤੇ ਚੰਦਨ ਹੈ ਇਹਨੂੰ ਵੀ ਲਾ ਕੇ ਵੇਖ ਲਿਆ ਹੈ। ਸੇਜ ਸੁੰਦਰ ਨਾਰੀ, ਤੇ ਜਿਹੜੀਆਂ ਵੀ ਸੁੰਦਰ ਇਸਤਰੀਆਂ ਦੀਆਂ ਸੇਜਾਂ ਵੀ ਮਾਣ ਕੇ ਵੇਖ ਲਈਆਂ ਹਨ।
ਨਟ ਨਾਟਕ ਆਖਾਰੇ ਗਾਇਆ,
ਬਹੁਤ ਸਾਰੇ ਨਟਾਂ ਦੇ ਨਾਟਕ ਤਮਾਸ਼ੇ ਵੀ ਵੇਖ ਲਏ ਨੇ, ਆਪਣੇ ਨਾਟਕ ਟੀਵੀ ਵਿੱਚ ਦਿਖਾਏ ਜਾਂਦੇ ਨੇ, ਤੇ ਅਖਾਰੇ ਗਾਇਆ ਜਿਹੜੇ ਗਾਉਣ ਵਾਲਿਆਂ ਦੇ ਅਖਾੜੇ ਲੱਗਦੇ ਨੇ, ਉਹਨਾਂ ਦੇ ਵੀ ਬੜੇ ਗੀਤ ਸੁਣ ਸੁਣ ਕੇ ਵੇਖ ਲਏ ਹਨ, ਪਰ ਮਨ ਨੂੰ ਸ਼ਾਂਤੀ ਨਹੀਂ ਆਈ।
ਤਾਂ ਮੈਂ ਮਨ ਸੰਤੋਖ ਨਾ ਪਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਰਾ ਕੁਝ ਕਰਕੇ ਵੇਖ ਲਿਆ, ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਤਾਂ ਵੀ ਅਸੀਂ ਆਪਣੇ ਮਨ ਵਿੱਚ ਸੰਤੋਖ ਨੂੰ ਨਹੀਂ ਪ੍ਰਾਪਤ ਕੀਤਾ।
ਤਖਤ ਸਭਾ ਮੰਡਨ ਦੋਲੀ ਚ,
ਲੋ ਤਖਤ ਤੇ ਵੀ ਬੈਠ ਕੇ ਦੇਖ ਲਿਆ, ਸਭਾ ਵੀ ਲਾ ਕੇ ਵੇਖ ਲਈਆਂ ਨੇ, ਤੇ ਮੰਡਨ ਦੋਲੀਚੇ ਜਿਨ੍ਹਾਂ ਵਿੱਚ ਬੜੇ ਬੜੇ ਦੁਲੀਚੇ ਬੁਰਦਾਰ ਗਲੀਚੇ ਵਿਛਾਏ ਹੋਏ ਨੇ, ਐਸੀਆਂ ਰਾਜ ਸਭਾਵਾਂ ਵੀ ਰਚ ਕੇ ਵੇਖ ਲਈਆਂ ਹਨ।
ਸਗਲ ਮੇਵੇ ਸੁੰਦਰ ਬਾਗੀਚੇ,
ਸਭ ਤਰ੍ਹਾਂ ਦੇ ਮੇਵੇ ਫਲ ਫਰੂਟ ਵੀ ਖਾ ਕੇ ਵੇਖ ਲਏ ਨੇ, ਬੜੇ ਸੁੰਦਰ ਬਗੀਚੇ ਵੀ ਲਾ ਕੇ ਉਹਨਾਂ ਦਾ ਆਨੰਦ ਮਾਣ ਕੇ ਵੀ ਦੇਖ ਲਿਆ ਹੈ।
ਖੇਡ ਬਿਰਤ ਰਾਜਨ ਕੀ ਲੀਲਾ,
ਖੇਡ ਬਿਰਤੀਆ ਵੀ ਸ਼ਿਕਾਰ ਖੇਡ ਕੇ ਵੀ ਦੇਖ ਲਿਆ ਹੈ, ਤੇ ਰਾਜਿਆਂ ਦੀ ਹੋਰ ਵੀ ਸਾਰੀ ਲੀਲਾ ਕਰਕੇ ਵੇਖ ਲਈ ਹੈ।
ਮਨ ਨਾ ਸੁਹੇਲਾ ਪਰਪੰਚ ਹੀਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਮਨ ਨਹੀਂ ਸੁਹੇਲਾ ਸੁਖੀ ਹੋ ਸਕਿਆ, ਪਰਪੰਚ ਹੀਲਾ ਜਿਹੜਾ ਸੰਸਾਰ ਹੈ ਇੱਥੇ ਹੀਲਾ ਦੁੱਖ ਰੂਪ ਹੀ ਸਾਨੂੰ ਦਿਖਾਈ ਦੇ ਰਿਹਾ ਹੈ। ਅਥਵਾ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ, ਪਰਪੰਚ ਹੀਲਾ, ਅਸੀਂ ਜਿਹੜਾ ਵੀ ਸੰਸਾਰ ਦੇ ਵਿੱਚ ਕੋਈ ਹੀਲਾ ਕੀਤਾ, ਕੋਈ ਉੱਦਮ ਕੀਤਾ, ਪਰਪੰਚ ਉਹ ਛਲ ਰੂਪੀ ਸਾਬਤ ਹੋਇਆ।
ਕਰ ਕਿਰਪਾ ਸੰਤਨ ਸੱਚ ਕਹਿਆ,
ਲਓ ਹੁਣ ਅੱਗੇ ਇਸ ਦਾ ਜਵਾਬ ਦਿੰਦੇ ਨੇ। ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝਾ ਮਨ ਤ੍ਰਿਪਤਾਵੋ। ਹਜ਼ੂਰ ਕਹਿੰਦੇ ਨੇ ਕਰ ਕਿਰਪਾ ਸੰਤਨ ਸੱਚ ਕਹਿਆ, ਜਦੋਂ ਸੰਤਾਂ ਕੋਲੇ ਅਸੀਂ ਸਵਾਲ ਕੀਤਾ ਸੀ ਨਾ, ਸੋ ਸੁਖ ਮੋਕੋ ਸੰਤ ਬਤਾਵੋ, ਤੇ ਕਿਰਪਾ ਕਰਕੇ ਸੰਤਾਂ ਨੇ ਸਾਨੂੰ ਸੱਚਾ ਬਚਨ ਕਹਿ ਦਿੱਤਾ।
ਸਰਵ ਸੁਖ ਇਹ ਆਨੰਦ ਲਹਿਆ,
ਗੁਰਮੁਖੋ ਸਰਵ ਸੁਖ ਇਹੋ ਆਨੰਦ ਲਹਿਆ, ਸਰਵ ਸੁਖ ਸਾਰੇ ਸੁਖਾਂ ਦਾ ਜਿਹੜਾ ਅਸਲੀ ਤੱਤ ਸੀ, ਅਸੀਂ ਇਹ ਆਨੰਦ ਪ੍ਰਾਪਤ ਕਰ ਲਿਆ ਹੈ, ਭਾਵ ਆਤਮਕ ਆਨੰਦ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਪ੍ਰਾਪਤ ਹੋਇਆ ਹੈ।
ਸਾਧ ਸੰਗ ਹਰ ਕੀਰਤਨ ਗਾਈ ਹੈ,
ਆਤਮਕ ਆਨੰਦ ਪ੍ਰਾਪਤ ਕਰਨ ਦਾ ਵਸੀਲਾ ਕੀ ਹੈ? ਹਜ਼ੂਰ ਕਹਿੰਦੇ ਭਾਈ ਸਾਧ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਹੈ।
ਕਹੋ ਨਾਨਕ ਵਡਭਾਗੀ ਪਾਈ ਹੈ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਦਾਤ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਵਿੱਚ ਬੈਠਣਾ, ਇੱਥੇ ਬੈਠ ਕੇ ਵਾਹਿਗੁਰੂ ਦਾ ਜਸ ਕੀਰਤਨ ਕਰਨਾ ਔਰ ਇਹ ਦਾਤ ਵੱਡਿਆਂ ਭਾਗਾਂ ਦੇ ਨਾਲ ਹੀ ਹਾਸਲ ਹੁੰਦੀ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਣ ਪਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀਓ।
ਜਾ ਕੇ ਹਰ ਧਨ ਸੋਈ ਸੁਹੇਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀ ਦੇ ਪਾਸ ਵਾਹਿਗੁਰੂ ਦੇ ਨਾਮ ਦਾ ਧਨ ਆ ਗਿਆ, ਉਹੀ ਸੰਸਾਰ ਦੇ ਵਿੱਚ ਸੁਹੇਲਾ ਸੁਖੀ ਹੋਇਆ ਹੈ।
ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ,
ਵਾਹਿਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਦੇ ਨਾਲ ਮਿਲਾਪ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੇ ਨਾਲ ਮਿਲਾਪ ਹੁੰਦਾ ਤੇ ਸਾਧ ਸੰਗਤ ਵਿੱਚੋਂ ਸਾਨੂੰ ਵਾਹਿਗੁਰੂ ਦੇ ਨਾਮ ਦਾ ਧਨ ਪ੍ਰਾਪਤ ਹੁੰਦਾ ਹੈ, ਜਿਹਦੇ ਨਾਲ ਇਹ ਆਦਮੀ ਸੁਹੇਲਾ ਸੁਖੀ ਹੋ ਜਾਂਦਾ ਹੈ। ਰਹਾਉ ਦੂਜਾ, ਇਹ ਦੂਸਰਾ ਰਹਾਉ ਉਚਾਰਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ, ਕਿਉਂਕਿ ਪਹਿਲੇ ਰਹਾਉ ਵਿੱਚ ਸਵਾਲ ਸੀ ਸੋ ਸੁਖ ਮੋਕੋ ਸੰਤ ਬਤਾਵਹੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵਹੋ, ਅਤੇ ਦੂਸਰੇ ਰਹਾਓ ਵਿੱਚ ਉਸਦਾ ਜਵਾਬ ਆ ਗਿਆ, ਜਾ ਕੇ ਹਰ ਤਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ। ਇਉਂ ਦੂਜਾ ਰਹਾਓ ਉਚਾਰਨ ਕਰਕੇ ਗੁਰੂ ਮਹਾਰਾਜ ਨੇ ਉਸ ਪ੍ਰਸ਼ਨ ਦਾ ਸਪਸ਼ਟ ਉੱਤਰ ਦੇ ਕੇ ਇਸ ਸ਼ਬਦ ਦੇ ਸਿਧਾਂਤ ਨੂੰ ਸੰਪੂਰਨ ਕੀਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਇਹ ਸਾਡੇ ਹਿਰਦੇ ਵਿੱਚ ਵਸਣ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾ ਕੇ ਹਰ ਧਨ ਸੋਈ ਸੁਹੇਲਾ, ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ, ਰਹਾਉ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।